ਚੰਬੇ ਦਾ ਬੂਟਾ ਜਿਵੇਂ ਬਸੰਤ ਰੁੱਤ ਵਿੱਚ ਸਾਰੀ ਬਨਸਪਤੀ ਤੇ ਫੁਲਵਾੜੀ ਮਹਿਕਦੀ ਹੈ, ਬਾਵਨ ਚੰਦਨ ਦੀ ਖੁਸ਼ਬੂ ਦੂਰ ਦੂਰ ਤੱਕ ਹੋਰ ਬ੍ਰਿਸ਼ਾਂ ਤੇ ਬੂਟਿਆਂ ਨੂੰ ਚੰਦਨ ਬਣਾ ਦਿੰਦੀ ਹੈ, ਇਸੇ ਤਰ੍ਹਾਂ ਆਪ ਜੀ ਦੀ ਕੀਰਤੀ ਵੀ ਕੇਵਲ ਇੱਕੋ ਥਾਂ ਅਤੇ ਥੋੜੇ ਇਲਾਕੇ ਵਿੱਚ ਹੀ ਸੀਮਿਤ ਨਹੀਂ ਰਹੀ, ਬਲਕਿ ਭਾਰਤ ਦੇ ਕੋਨੇ ਕੋਨੇ ਵਿੱਚ ਫੈਲ ਗਈ। ਆਪ ਜੀ ਦਾ ਜਸ ਸੁਣ ਕੇ ਹੋਰਾਂ ਮਹਾਂਪੁਰਸ਼ਾਂ ਵਾਂਗ ਤਪ ਤਿਆਗ ਦੀ ਮੂਰਤੀ ਤੇ ਤਿਕਸ਼ਾ ਦਾ ਨਮੂਨਾ ਪੂਰਨ ਬਰਾਕਤ ਬੀਤਰਾਗ ਸਾਧੂ ਸੰਤ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲੇ ਵੀ 1938 ਈਸਵੀ ਵਿੱਚ ਸੰਗਤ ਸਮੇਤ ਕਰਮ ਸਰਾਏ। ਉਸ ਸਮੇਂ ਸਾਵਣ ਦਾ ਮਹੀਨਾ ਹੋਣ ਕਰਕੇ ਗਰਮੀ ਦਾ ਮੌਸਮ ਸੀ। ਇਹਨਾਂ ਪਾਸ ਦੋ ਗੱਡੀਆਂ ਸਨ, ਇੱਕ ਵਿੱਚ ਆਪ ਤੇ ਖਾਸ ਮੁਖੀ ਸੇਵਾਦਾਰ, ਦੂਸਰੀ ਵਿੱਚ ਲੜੀਂਦਾ ਸਮਾਨ ਰਾਗੀ ਜਥਾ ਤੇ ਉਹਨਾਂ ਦੇ ਵਜਾਉਣ ਵਾਲੇ ਸਾਜ ਰੱਖੇ ਹੁੰਦੇ। ਸ਼ਾਮ ਦੇ ਟਾਈਮ ਸਥਾਨ ਤੋਂ ਬਾਹਰ ਨਹਿਰ ਦੇ ਕੰਢੇ ਤੇ ਗੱਡੀਆਂ ਰੋਕ ਲਈਆਂ, ਉਪਰੰਤ ਸਥਾਨ ਦੀ ਯਾਤਰਾ ਲਈ ਅੰਦਰ ਪੁੱਜੇ, ਗੁਰੂ ਦਰਬਾਰ ਨੂੰ ਨਮਸਕਾਰ ਕੀਤੀ। ਮਹਾਂਪੁਰਸ਼ਾਂ ਨੂੰ ਪਤਾ ਲੱਗਾ ਸ੍ਰੀ ਹਜ਼ੂਰ ਆਪ ਚੱਲ ਕੇ ਆਏ। ਪਰਸਪਰ ਭਾਵਨਾ ਨਾਲ ਪੱਕਾ ਟੇਕਿਆ ਤਰਕਾਲ ਦਰਸ਼ੀ ਮਹਾਤਮਾ ਨੇ ਸੰਤ ਜੀ ਮਹਾਰਾਜ ਦੇ ਮਸਤਕ ਦੀ ਜੋਤ ਤੱਕੀ। ਰੱਬੀ ਕਾਰਕਾਂ ਵਾਲੇ ਚਿੰਨ ਦੇ ਕੇ ਇਹ ਬਚਨ ਬੋਲਦਿਆਂ, ਆਹੋ ਪੈਣੇ ਗੱਲ ਮਿਲ ਹੈ ਅੰਕ ਸੇ ਲੜੀ ਆਹ, ਮਿਲ ਕੇ ਕਰੇ ਕਹਾਣੀਆਂ ਸਮਰੱਤ ਕੰਤ ਕੀ ਆਹ। ਘੁੱਟ ਕੇ ਜੱਫੀ ਪਰ ਲਈ ਸੰਤ ਜੀ ਮਹਾਰਾਜ ਨੇ ਸਥਾਨ ਅੰਦਰ ਹੈਸ਼ ਕਰਨ ਵਾਸਤੇ ਬੇਨਤੀ ਕੀਤੀ ਤਾਂ ਸੰਤ ਬਾਬਾ ਆਨੰਦ ਸਿੰਘ ਜੀ ਬੋਲੇ, ਮਹਾਂਪੁਰਸ਼ੋ, ਅਸੀਂ ਤਾਂ ਨਿਵਰਤੀ ਵਾਲੇ ਬਰਖਤ ਸਾਧੂ ਹਾਂ। ਆਪ ਰਾਜਾ ਜਨਕ ਵਾਂਗ ਪੂਰਨ ਮਹਾਂਪੁਰਸ਼ ਰਾਜਾ ਜੋਗੀ ਹੋ, ਸਾਡਾ ਤਾਂ ਬਹੁਤਾ ਵਾਰ ਕਾਂਤ ਸਥਾਨ ਵਿੱਚ ਠਹਿਰ ਕੇ ਮਨ ਪ੍ਰਸੰਨ ਰਹਿੰਦਾ ਹੈ, ਹੁਣ ਤਾਂ ਗੰਗਾ ਗੋਦਾਵਰੀ ਵਾਂਗ ਨਹਿਰ ਤੇ ਹੀ ਡੇਰਾ ਰੱਖ ਲਿਆ ਹੈ। ਹਜ਼ੂਰ ਕਹਿਣ ਲੱਗੇ, ਮਹਾਰਾਜ ਆਪ ਤਾਂ ਸਦਾ ਹੀ ਕਾਂਤ ਵਾਸੀ ਹੋ, ਸੋ ਕਾਂਤੀ ਜਿਸ ਰਿਦਾ ਥਾਏ। ਸੰਤ ਆਨੰਦ ਸਿੰਘ ਜੀ ਬੋਲੇ, ਆਪ ਦਾ ਕਹਿਣਾ ਠੀਕ ਹੈ, ਪਰ ਸਾਨੂੰ ਤਾਂ ਨੀਲੀ ਛੱਤ ਹੇਠਾਂ ਬਾਹਰ ਖੁੱਲੀ ਜਗ੍ਹਾ ਚੰਗੀ ਲੱਗਦੀ ਹੈ, ਆਪ ਪ੍ਰਸੰਨਤਾ ਨਾਲ ਪ੍ਰਵਾਨਗੀ ਦੇ ਦਿਓ। ਸੋ ਜਦ ਨਹਿਰ ਦੇ ਕੰਢੇ ਬੰਦਗੀ ਵਾਲਾ ਕਾਂਤ ਸਥਾਨ ਕੱਖਾਂ ਕਾਨਿਆਂ ਦੀ ਕੁੱਲੀ ਵਿੱਚ ਰਹਿਸ਼ ਰੱਖ ਕੇ ਸਾਧੂਆਂ ਦੇ ਭਜਨ ਸਿਮਨ ਨਾਲ ਸੁੱਧ ਸੀਤਲ ਹੋਏ ਹਿਰਦੇ ਦੇਖੇ ਤਾਂ ਬਾਬਾ ਆਨੰਦ ਸਿੰਘ ਜੀ ਨੇ ਵਚਨ ਕੀਤਾ, ਸਕੂਨੇ ਕਲਬ ਅਕਸਰ ਮੈਨੇ ਝੌਪੜੋ ਮੈਂ ਪਾਇਆ ਹੈ, ਮਿਲਤਾ ਹੈ ਬਹੁਤ ਕਾਮ ਜਹਿ ਈਵਾਨੋ ਕੀ ਦੁਨੀਆ ਮੈਂ। ਹਜ਼ੂਰ ਮੁਸਕਰਾ ਕੇ ਬੋਲੇ, ਮਹਾਰਾਜ ਆਪ ਤਾਂ ਮਾਲਕ ਹੋ, ਪ੍ਰਵਾਨਗੀ ਤੁਹਾਡੇ ਵਰਗੇ ਬਜ਼ੁਰਗਾਂ ਤੋਂ ਅਸੀਂ ਲੈਣੀ ਹੈ। ਬੜੀ ਕਿਰਪਾ ਕੀਤੀ ਜੋ ਜੰਗਮ ਤੀਰਥਾਂ ਨੇ ਆਪ ਚੱਲ ਕੇ ਦਰਸ਼ਨ ਬਖਸ਼ੇ। ਉਸ ਸਮੇਂ ਸੰਤਾਂ ਵਾਸਤੇ ਪਲੰਗ ਬਿਸਤਰਾ ਨਾਲ ਦੀ ਸੰਗਤ ਲਈ ਫਰਸ਼ ਚਾਦਰਾਂ ਤੇ ਹੋਰ ਬਸਤਰ ਭੇਜ ਦਿੱਤੇ। ਸੰਗਤ ਸਮੇਤ ਮਿਸ਼ਰੀ ਪਾ ਕੇ ਬਦਾਮ ਕੋਟ ਕੇ ਸਰਦਾਈ ਛਕਾਈ। ਸ਼ਾਮ ਨੂੰ ਬੜੇ ਪ੍ਰੇਮ ਨਾਲ ਗੁਰੂ ਕੇ ਲੰਗਰੋਂ ਪ੍ਰਸ਼ਾਦ ਛਕਾਇਆ, ਉਪਰੰਤ ਗੁਰੂ ਦਰਬਾਰ ਵਿਚ ਜਿੱਥੇ ਕਿ ਨਿਤਾ ਪ੍ਰਤੀ ਗੁਰਬਾਣੀ ਦਾ ਕੀਰਤਨ ਤੇ ਗੁਰ ਇਤਿਹਾਸ ਦੀ ਕਥਾ ਹੁੰਦੀ ਹੈ, ਆਪ ਸੰਤ ਆਨੰਦ ਸਿੰਘ ਜੀ ਉਸ ਜਗ੍ਹਾ ਗੁਰੂ ਮਹਾਰਾਜ ਦੇ ਸਾਹਮਣੇ ਸਤ ਗੁਰੂ ਨਾਨਕ ਦੇਵ ਜੀ ਦੀ ਫੋਟੋ ਦਾ ਦਰਸ਼ਨ ਕਰਦੇ ਹੋਇਆ ਸਮਾਧੀ ਵਿਚ ਲੀਨ ਹੋ ਗਏ। 10 ਵਜੇ ਅਰਦਾਸ ਉਪਰੰਤ ਫੇਰ ਬਾਹਰ ਹੀ ਆ ਗਏ। ਅੰਮ੍ਰਿਤ ਵੇਲੇ ਸਾਵਧਾਨ ਹੋਏ ਅਤੇ ਨਹਿਰ ਵਿਚ ਇਸ਼ਨਾਨ ਕਰਕੇ ਫੇਰ ਸਮਾਧੀ ਵਿਖੇ ਜੁੜ ਗਏ। ਇਧਰੋਂ ਰੋਜ ਦੇ ਨਿਯਮ ਅਨੁਸਾਰ 2 ਵਜੇ ਘੰਟੀ ਵੱਜੀ। ਸਾਰੀ ਸੰਗਤ ਨੇ ਇਸ਼ਨਾਨ ਕੀਤਾ ਤੇ ਸਵਨ ਵਿਚ ਤਤਪਰ ਹੋ ਗਏ। ਸਵੇਰੇ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋਇਆ, ਜਿਸ ਦੀ ਅੱਜ ਸਵਾਗਤ ਹੀ ਸਮਾਪਤੀ ਕਰ ਦਿੱਤੀ, ਕਿਉਂਕਿ ਇਥੋਂ ਆਪ ਨਹਿਰ ਤੇ ਆ ਗਏ, ਜਿੱਥੇ ਸੰਤ ਆਨੰਦ ਸਿੰਘ ਜੀ ਨੇ ਆਪਣੀ ਮਰਿਆਦਾ ਅਨੁਸਾਰ ਜਿਸ ਜਗ੍ਹਾ ਬੈਠੇ ਸੀ ਬਾਰੀ ਕੀਰਤਨ ਆਰੰਭ ਕਰ ਲਿਆ ਸੀ। ਆਪ ਸੰਤ ਜੀ ਮਹਾਰਾਜ ਵੀ ਸੰਗਤ ਸਮੇਤ ਕੀਰਤਨ ਵਿਚ ਜੁੜ ਬੈਠੇ। ਬਾਬਾ ਆਨੰਦ ਸਿੰਘ ਜੀ ਨੇ ਆ ਕੇ ਆਪ ਜੀ ਪਾਸੋਂ ਵੀ ਕੀਰਤਨ ਸੁਣਿਆ। ਦਿਨ ਚੜੇ ਭੋਗ ਪਿਆ, ਫਿਰ ਸਭਨਾਂ ਨੇ ਗੁਰੂ ਕੇ ਲੰਗਰੋਂ ਜਲ ਪਾਣੀ ਛਕਿਆ। ਸੰਤ ਬਾਬਾ ਆਨੰਦ ਸਿੰਘ ਜੀ ਦੇ ਨਾਲ ਆਏ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਮਨ ਦੀ ਇਕਾਗਰਤਾ ਕਿਵੇਂ ਹੁੰਦੀ ਹੈ, ਕਥਾ ਕੀਰਤਨ ਸਮੇਂ ਤਾਂ ਇਹ ਟਿਕਦਾ ਨਹੀਂ। ਹਜ਼ੂਰ ਕਹਿਣ ਲੱਗੇ, ਤੁਸੀਂ ਸ਼ਰਾਵਣ ਮੰਨਣ ਆਦਿਕ ਸਾਧਨ ਕਰਿਆ ਕਰੋ, ਜਦੋਂ ਇਹ ਤਿੰਨੇ ਸਾਧਨ ਪਰਪੱਕ ਹੋ ਜਾਣਗੇ ਤਦ ਕਥਾ ਕੀਰਤਨ ਰੂਪ ਬਚਨ ਆਪੇ ਟਿਕ ਜਾਣਗੇ। ਸ਼ਰਾਵਣ ਕਰਨਾ ਵੀ 2 ਪ੍ਰਕਾਰ ਦਾ ਹੈ। ਪਹਿਲਾ ਸ਼ਰਵਣ ਇਹ ਹੈ ਕਿ ਆਪ ਤਾਂ ਬੈਠ ਕੇ ਸੰਗਤ ਵਿਚ ਸੁਣਦਾ ਹੈ, ਮਨ ਦਸੋ ਦਿਸ਼ਾ ਵਿਚ ਦੌੜਦਾ ਹੈ, ਕੀ ਬਚਨ ਹੋ ਰਿਹਾ ਹੈ ਕੋਈ ਪਤਾ ਨਹੀਂ ਲੱਗਦਾ। ਇਸ ਸਰਵਣ ਦਾ ਪੁੰਨ ਬਹੁਤ ਥੋੜਾ ਹੈ। ਇਹ ਭੂਤਾਂ ਦੀ ਅੱਗ ਵੱਤ ਹੈ, ਜੈਸੇ ਭੂਤਾਂ ਦੀ ਅੱਗ ਸਾੜ ਨਹੀਂ ਸਕਦੀ, ਇਸੇ ਤਰ੍ਹਾਂ ਇਸ ਸਰਵਣ ਨਾਲ ਪਾਪ ਦਗਧ ਨਹੀਂ ਹੁੰਦੇ। ਦੂਜਾ, ਸੋ ਜੋ ਇਕਾਗਰਤਾ ਨਾਲ ਸੁਣਨਾ ਹੈ, ਇਹ ਚੁੱਲ੍ਹੇ ਦੀ ਅੱਗ ਵੱਤ ਹੈ, ਸਾਰੇ ਕੰਮਾਂ ਨੂੰ ਸਵਾਰਦੀ ਹੈ। ਜੇ ਉਸ ਉੱਤੇ ਪਾਣੀ ਦੀ ਗੜ ਵੀ ਪੈ ਜਾਵੇ ਤਾਂ ਝੱਟ ਹੀ ਬੁੱਝ ਜਾਂਦੀ ਹੈ। ਤੈਸੇ ਹੀ ਘਰ ਦੇ ਕੰਮ ਪੈਣ ਤੇ ਨਾਮ ਭੁੱਲ ਜਾਂਦਾ ਹੈ। ਮੰਨਣ ਜੋ ਹੈ ਇਹ ਬਿਜਲੀ ਦੀ ਅੱਗ ਵੱਤ ਹੈ, ਉਹ ਬੇਅੰਤ ਪਾਣੀਆਂ ਵਿੱਚ ਰਹਿੰਦੀ ਹੈ, ਨਾ ਤੇਜ ਹਾਣ ਹੁੰਦਾ ਹੈ ਅਤੇ ਨਾ ਬੁੱਝਦੀ ਹੈ। ਇਸੇ ਤਰ੍ਹਾਂ ਜੋ ਸੁਣ ਕੇ ਵਿਚਾਰ ਕੇ ਧਾਰਨ ਕਰਦਾ ਹੈ, ਉਹ ਕੰਮਾਂ ਕਾਜਾਂ ਦੇ ਵਿੱਚ ਹੀ ਨਹੀਂ ਵਿਸਾਰਦਾ, ਹਰ ਸਮੇਂ ਸਿਮਰਨ ਜਾਰੀ ਰੱਖਦਾ ਹੈ। ਜੋ ਸੁਣ ਕੇ ਵਿਚਾਰ ਕੇ ਕਮਾਈ ਦੁਆਰਾ ਨਿਸ਼ਠਾ ਵਿੱਚ ਆਉਂਦਾ ਹੈ, ਇਹ ਸਮੁੰਦਰ ਦੀ ਬਾਨਲ ਬੱਤ ਹੈ। ਜਿਵੇਂ ਉਹ ਲੱਖਾਂ ਮਣਾ ਪਾਣੀ ਵਿੱਚ ਰਹਿੰਦੀ ਹੋਈ ਬੁੱਝਦੀ ਨਹੀਂ ਬਲਕਿ ਪਾਣੀਆਂ ਨੂੰ ਸਾੜਦੀ ਹੈ, ਇਸੇ ਤਰ੍ਹਾਂ ਇਹ ਵੀ ਪਾਪਾਂ ਰੂਪੀ ਜਲ ਨੂੰ ਸਾੜਦੀ ਹੈ। ਇਸੇ ਪ੍ਰਕਾਰ ਅੱਗੇ ਹੋਰ ਅਭਿਆਸ ਕਰਕੇ ਜਿਸ ਦੇ ਅੰਦਰ ਸਾਖਿਆਤ ਹੋ ਗਿਆ, ਉਸ ਨੇ ਕਾਸ਼ਵਤ ਸਾਰੀ ਬ੍ਰਹਮ ਨੂੰ ਵਿਆਪਕ ਨੇਚੇ ਕਰ ਲਿਆ, ਉਹ ਜੀਵਨ ਮੁਕਤ ਹੋ ਕੇ ਵਿਚਰਦੇ ਹਨ, ਉਸ ਦੇ ਜਨਮ ਮਰਨ ਦੇ ਸਾਰੇ ਦੁੱਖ ਮਿਟ ਜਾਂਦੇ ਹਨ। ਜਿਵੇਂ ਪਰਲੇ ਕਾਲ ਦੀ ਅੱਗ ਸਭ ਕੁਛ ਭਸਮ ਕਰਕੇ ਕੇਵਲ ਆਪ ਹੀ ਬਾਕੀ ਰਹਿ ਜਾਂਦੀ ਹੈ, ਇਸੇ ਤਰ੍ਹਾਂ ਉਹਨਾਂ ਦੀ ਵੀ ਬ੍ਰਹਮ ਰੂਪ ਵਿੱਚ ਏਕਤਾ ਹੋ ਜਾਂਦੀ ਹੈ। ਇਤਨੇ ਨੂੰ ਪਿੰਡਾਂ ਦੀ ਸੰਗਤ ਵੀ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਿਆ ਇਕੱਠੀ ਹੋ ਗਈ। ਸੰਤ ਜੀ ਮਹਾਰਾਜ ਨੇ ਇੱਕ ਦੋ ਦਿਨ ਹੋਰ ਠਹਿਰਨ ਵਾਸਤੇ ਬੇਨਤੀ ਕੀਤੀ, ਪਰ ਉਹਨਾਂ ਨੇ ਕਿਹਾ ਅਸੀਂ ਅੱਗੇ ਪ੍ਰੋਗਰਾਮ ਤੇ ਪੁੱਜਣਾ ਹੈ, ਹੁਣ ਖੁਸ਼ੇ ਬਖਸ਼ੋ। ਤੁਰਨ ਸਮੇਂ ਦੋਹਾਂ ਵਿਅਕਤੀਆਂ ਨੇ ਇੱਕ ਦੂਜੇ ਨੂੰ ਪਰਸਪਰ ਨਮਸਕਾਰ ਕੀਤੀ, ਸੰਗਤਾਂ ਨੇ ਮੱਥਾ ਟੇਕਿਆ। ਉਸ ਸਮੇਂ ਆਪ ਜੀ ਨੇ ਸਾਰੀ ਸੰਗਤ ਨੂੰ ਇੱਕੋ ਹੀ ਸਾਂਝਾ ਵਚਨ ਕੀਤਾ, ਜੋ ਸ਼ਰਧਾਲੂਆਂ ਹਿਰਦਿਆਂ ਤੇ ਦ੍ਰਿੜ ਹੋ ਕੇ ਪੱਥਰ ਦੀ ਲੀਕ ਵਾਂਗ ਉਕਰਿਆ ਗਿਆ ਕਿ ਭਾਗਾਂ ਵਾਲੀਏ ਸੰਗਤ ਤੇ ਤੁਹਾਡੇ ਇਲਾਕੇ ਤੇ ਗੁਰੂ ਨਾਨਕ ਨੇ ਮਹਾਨ ਕਿਰਪਾ ਕੀਤੀ ਹੈ, ਜਿਸ ਕਰਕੇ ਹਰ ਸਮੇਂ ਮਹਿਕ ਦੇਣ ਵਾਲਾ ਇਹ ਚੰਬੇ ਦਾ ਬੂਟਾ ਲੱਗਾ ਹੈ। ਇਹਨਾਂ ਤੋਂ ਲਾਭ ਪ੍ਰਾਪਤ ਕਰਨਾ, ਤੁਸੀਂ ਹਰ ਰੋਜ ਦੀ ਸੰਗਤ ਕਰਨ ਵਾਲੇ ਹੋ, ਤੁਹਾਡੇ ਵਾਸਤੇ ਬਸ ਇਤਨਾ ਹੀ ਉਪਦੇਸ਼ ਕਾਫੀ ਹੈ। ਇਹ ਬਚਨਾ ਕਿ ਆਪ ਸਾਥੀਆਂ ਸਮੇਤ ਗੱਡੀਆਂ ਵਿੱਚ ਸਵਾਰ ਹੋ ਕੇ ਚਲੇ ਗਏ। ਸੰਤ ਜੀ ਮਹਾਰਾਜ ਤੇ ਹੋਰ ਸੰਗਤ ਸਥਾਨ ਤੇ ਵਾਪਸ ਆ ਗਈ।